ਹਾਜ਼ਰਾਂ ਹਜ਼ੂਰ ਜਾਹਰਾਂ ਜਹੂਰ ਸਰਬ ਕਲਾ ਭਰਪੂਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨ ਕਮਲਾਂ ਚ ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਚੋ ਪ੍ਰਾਪਤ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੀ ਗੁਰੂ ਰੰਗ ਤਿਰੰਗੀ ਹੋਈ ਸਤਿਗੁਰਾਂ ਦੇ ਪਰਮ ਪਿਆਰ ਚ ਪਰੋਤੀ ਹੋਈ ਗੁਰੂ ਖਾਲਸਾ ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋ ਨਿਤਾ ਪ੍ਰਤੀ ਗੁਰੂ ਚਰਣਾਂ ਚ ਜੁੜ ਕੇ ਦਸਮੇਸ਼ ਪਿਤਾ ਸਰਬੰਸ ਦਾਨੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇ ਗੁਰ ਤੇਗ ਕੇ ਧਨੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਪਵਿੱਤਰ ਪਾਵਨ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਆਸਥਾ ਤੇ ਸਤਿਕਾਰ ਸਹਿਤ ਸਰਵਣ ਕਰ ਰਹੇ ਹੋ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਅਨੇਕ ਪ੍ਰਕਾਰ ਦੇ ਵਿਲਾਸ ਕਰ ਰਹੇ ਨੇ। ਬ੍ਰਾਹਮਣਾਂ ਦੀ ਪਰਖ ਕਰਨ ਵਾਸਤੇ ਸਤਿਗੁਰੂ ਜੀ ਨੇ ਬਹੁਤ ਸਾਰੇ ਬ੍ਰਾਹਮਣਾਂ ਨੂੰ ਸੱਦਾ ਭੇਜਿਆ, ਬ੍ਰਹਮ ਭੋਜ ਕੀਤਾ ਹੈ। ਹਜ਼ਾਰਾਂ ਦੀ ਗਿਣਤੀ ਚ ਬ੍ਰਾਹਮਣ ਚੱਲ ਕੇ ਆਏ ਹਨ। ਸਤਿਗੁਰੂ ਜੀ ਨੇ ਹੁਕਮ ਕਰਵਾਇਆ, ਸੇਵਾਦਾਰ ਮੇਵੜੇ ਨੇ ਜਾ ਕੇ ਕਿਹਾ, ਭਾਈ ਜਿਹੜਾ ਮਾਸ ਖਾਏਗਾ ਉਹਨੂੰ 5 ਸ਼ਰਫੀਆਂ ਮਿਲਣਗੀਆਂ, ਜਿਹੜਾ ਖੀਰ ਘਿਓ ਖਾਏਗਾ ਉਹਨੂੰ 5 ਰੁਪਈਏ ਮਿਲਣਗੇ। ਉਸ ਵਕਤ ਮਾਸ ਖਾਣ ਵਾਲੀ ਪੰਗਤ ਚ ਸੈਂਕੜਿਆਂ ਦੀ ਗਿਣਤੀ ਚ ਬ੍ਰਾਹਮਣ ਬੈਠ ਗਏ। ਜਿਹੜੇ ਖੀਰ ਘਿਓ ਖਾਣ ਵਾਲੇ ਸਨ ਉਹ ਵਿਰਲੇ ਬ੍ਰਾਹਮਣ ਸਨ। 5 ਦਿਨਾਰ 5 ਸ਼ਰਫੀਆਂ ਦੇ ਲਾਲਚ ਵਸ ਹੋ ਕੇ ਬ੍ਰਾਹਮਣਾਂ ਨੇ ਆਪਣਾ ਧਰਮ ਛੱਡ ਦਿੱਤਾ, ਧਰਮ ਤੋਂ ਡਿੱਗ ਪਏ। ਜਿਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੀਆਂ ਪੰਗਤਾਂ ਲੱਗੀਆਂ ਵੇਖੀਆਂ, ਆਏ ਤੇ ਇਹਨਾਂ ਨੂੰ ਲਾਲਚੀ ਬ੍ਰਾਹਮਣਾਂ ਨੂੰ ਸਤਿਗੁਰਾਂ ਨੇ ਤਰਕਾਰਾਂ ਪਾਈਆਂ, ਇਹਨਾਂ ਨੂੰ ਲਾਹਨਤਾਂ ਪਾਈਆਂ ਤੇ ਆਖਿਆ ਇਹਨਾਂ ਨੂੰ ਅਸ਼ਰਫੀਆਂ ਨੇ 5-5 ਰੁਪਈਏ ਦਿਓ। ਆਏ ਤਾਂ ਹਨ, ਵੈਸੇ ਤਾਂ ਇਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ, ਦੰਡ ਦੇਣਾ ਚਾਹੀਦਾ, ਇਹਨਾਂ ਧਰਮ ਛੱਡਿਆ। ਪਰ ਲੋਕਾਂ ਵਿਚ ਇਹ ਗੱਲ ਵਿਦਿਤ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹਨਾਂ ਸਾਰੇ ਬ੍ਰਾਹਮਣਾਂ ਨੂੰ ਆਪਣੇ ਕੋਲ ਸੱਦਿਆ ਤੇ ਫਿਰ ਉਹ ਕਹਿਣਗੇ ਜੇ ਆਪ ਘਰ ਵਿਚ ਸੱਦਿਆ ਤੇ ਸੱਦ ਕੇ ਇਹਨਾਂ ਨੂੰ ਦੰਡ ਦਿੱਤਾ ਹੈ, ਅਪਜਸ ਹੋਵੇਗਾ, ਇਸ ਕਰਕੇ ਇਹਨਾਂ ਨੂੰ ਵਿਦਾ ਕਰ ਦਿਓ। ਪਰ ਜਿਹੜੇ ਧਰਮੀ ਪੰਡਿਤ ਸੀ ਆਪਣੇ ਨਿਸ਼ਚੇ ਵਿਚ ਧਰਮ ਚ ਪੱਕੇ ਰਹੇ, ਲਾਲਚ ਬਸ ਹੋ ਕੇ ਆਪਣਾ ਧਰਮ ਜਿਨ੍ਹਾਂ ਨੇ ਨਹੀਂ ਛੱਡਿਆ, ਉਹਨਾਂ ਨੂੰ ਸਤਿਗੁਰਾਂ ਨੇ 5-5 ਸ਼ਰਫੀਆਂ ਵੀ ਸੋਨੇ ਦੀਆਂ ਦਵਾਈਆਂ ਔਰ ਆਪਣੇ ਕੋਲ ਵੀ ਉਹਨਾਂ ਨੂੰ ਸਤਿਕਾਰ ਦੇ ਕੇ ਰੱਖਿਆ। ਆਖਿਆ ਭਾਈ ਤੁਸੀਂ ਇੱਥੇ ਰਹੋ ਔਰ ਇੱਥੇ ਰਹਿ ਕੇ ਗੁਰੂ ਘਰ ਦੀ ਸੇਵਾ ਕਰੋ। ਤੋ ਇਸ ਪ੍ਰਕਾਰ ਨਾਲ ਸੱਚੇ ਪਾਤਸ਼ਾਹ ਜੀ ਨੇ ਕੌਤਕ ਪ੍ਰਗਟ ਕਰਕੇ ਵਿਖਾਇਆ। ਫਿਰ ਉਹਨਾਂ ਬ੍ਰਾਹਮਣਾਂ ਨੂੰ ਮਹਾਰਾਜ ਜੀ ਨੇ ਪੁੱਛਿਆ ਕਿ ਕੋਈ ਦੇਵੀ ਪ੍ਰਗਟ ਕਰਨ ਵਾਲਾ ਵੀ ਬ੍ਰਾਹਮਣ ਹੈ? ਕਹਿੰਦੇ ਜੀ ਸਾਕਸ਼ਾਤਕਾਰ ਤਾਂ ਦੇਵੀ ਦਾ ਅੱਜ ਤੱਕ ਕਿਸੇ ਨੇ ਨਹੀਂ ਕੀਤਾ, ਮਾਤ ਲੋਕ ਦੀ ਧਰਤੀ ਤੇ ਨਾ ਪਹਿਲਾਂ ਸਤਯੁਗ ਤ੍ਰੇਤੇ ਦੁਆਪਰ ਵਿਚ ਵੀ ਨਹੀਂ ਹੋਇਆ ਤੇ ਹੁਣ ਕਲਯੁਗ ਚ ਕਿੱਥੇ ਹੋਵੇਗਾ। ਪਰ ਫਿਰ ਵੀ ਇਕ ਕੇਸ਼ੋਦਾਸ ਨਾਮ ਦਾ ਇਕ ਪੰਡਿਤ ਬ੍ਰਾਹਮਣ ਕਾਸ਼ੀ ਵਿਚ ਰਹਿੰਦਾ ਹੈ। ਉਹ ਬੜੇ ਮੰਤਰ ਜੰਤਰ ਜਾਣਦਾ ਹੈ, ਵਿਦਿਆ ਜਾਣਦਾ ਹੈ, ਆਹੂਤੀ ਕਰਨੀ ਜਾਣਦਾ, ਪੂਜਾ ਕਰਨੀ ਜਾਣਦਾ ਹੈ। ਜੇ ਉਹਨੂੰ ਤੁਸੀਂ ਬੁਲਾ ਲਓ, ਉਹਦੇ ਕੋਲੋਂ ਪੁੱਛ ਲਵੋ, ਹੋ ਸਕਦਾ ਕਿ ਉਹ ਕੁਝ ਐਸਾ ਕੰਮ ਕਰ ਸਕੇ। ਉਹ ਸਤਿਗੁਰੂ ਜੀ ਸੁਣ ਕੇ ਮੁਸਕਰਾਏ ਹਨ। ਮਹਾਰਾਜ ਜੀ ਜਾਣਦੇ ਸਨ ਕਿ ਐਸਾ ਕੋਈ ਬ੍ਰਾਹਮਣ ਨਹੀਂ ਹੈ ਜਿਹੜਾ ਦੇਵੀ ਪ੍ਰਗਟ ਕਰ ਸਕੇ। ਤੋ ਸਤਿਗੁਰੂ ਜੀ ਤਾਂ ਇਹ ਲੀਲਾ ਹੀ ਵਰਤਾ ਰਹੇ ਨੇ। ਦਸਵੇਂ ਪਾਤਸ਼ਾਹ ਨੇ ਨਾ ਬ੍ਰਾਹਮਣਾਂ ਦਾ ਜਿਹੜਾ ਪਖੰਡ ਸੀ ਉਹਨੂੰ ਉਗੇੜ ਕੇ ਦੁਨੀਆਂ ਦੇ ਸਾਹਮਣੇ ਲੈ ਕੇ ਆਉਣਾ ਸੀ। ਤੋ ਦਸਮ ਪਿਤਾ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਦਰਸ਼ਨਾਂ ਵਾਸਤੇ ਸੈਂਕੜੇ ਸੰਗਤਾਂ ਦਰਸ਼ਨ ਕਰਨ ਵਾਸਤੇ ਗੁਰੂ ਚਰਨਾਂ ਚ ਹਾਜ਼ਰ ਹੋ ਰਹੀਆਂ ਨੇ, ਆਓ ਸ੍ਰੀ ਆਨੰਦਪੁਰ ਸਾਹਿਬ ਦੀਆਂ ਜਿਹੜੀਆਂ ਰੌਣਕਾਂ ਹਨ ਉਹ ਸਰਵਣ ਕਰੀਏ, ਮਨ ਬਿਰਤੀਆਂ ਗੁਰੂ ਸਾਹਿਬ ਦੇ ਚਰਨਾਂ ਨਾਲ ਜੋੜ ਕੇ ਧੰਨ ਸ੍ਰੀ ਗੁਰੂ ਬਾਜਾਂ ਵਾਲੇ ਚੋਜੀ ਪ੍ਰੀਤਮ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਵਿੱਤਰ ਰੂਪ ਸਰੂਪ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਏਰਾ ਮਾਸ ਬੀਤੇ ਕੇਤਕ ਜਬੈ दिन प्रत चैत विशेष।
इसे तरह कई महीने बतीत हो गए। श्री आनंदपुर साहब विखे दसवें पातशाह श्री गुरु गोबिंद सिंह साहब सच्चे पातशाह जी महाराज दिन प्रति दिन अपने मन च विशेष करके चित बदे रहिंदे हन।
बिदतै देवी चंद का उपजै पंत अशेष।
महाराज जी विचारदे रहिंदे ने कि अकाल पुरख परमेश्वर दी जो प्रचंड शक्ति है उस नूं बिदत करिए उस नूं प्रगट करिए ते फिर खालसे पंथ दी साजना करिए पंथ खालसे दी सिरजना करिए। इस तरह दा फुरना संकल्प दसवें पातशाह जी दे मन विच हुंदा रहिंदा है।
जो परी आयो फागण मास आवत।
इस तरह समा बीतिया ते फागण दा महीना आ गया। फलगुण दा महीना जो गुरबाणी च सतगुरां ने फलगुण लिखिया आम बोली विच आपां फागण कहिंदे हां तो फगण दा महीना इतने नू आ गया।
गावत हृदय प्रमोद बदावत।
फगण दा महीना बड़ा सुंदर सुहावना महीना हुंदा बसंत ऋतु दा महीना फगण दा महीना। और दसवें पातशाह जी महाराज जी ने लिखिया भी है दसम ग्रंथ साहब विच फागन मैं री सखी। तो महाराज जी ने फगण दा महीना बड़ा सुंदर वर्णन किया है के फगण दे इस महीने विच बड़ी मिठी सुरीली मधुर आवाज दे विच गवैये गाउंदे हन।
सब मैं कर बसंत प्रदान।
इस फगण दे महीने विच राग विद्या दे जेडे विद्वान ने राग विद्या च रागा नू गायन करन वाले ओ सारे रागा विच बसंत राग नू प्रदान करके पहला गायन करदे ने। हुण भी जदों माह दा महीना शुरू हुंदा है ते फगण दे होले महल्ले दे दिन तक गुरु घरां विच भी बसंत राग जिहड़ा है वह मुख रूप च गायन किया जांदा है। रागी सिंह जदों कीर्तन दी आरंभता करदे ने ते सब तो पहलां बसंत राग गायन करदे ने फिर बसंत दे वार दीआं पौड़ियां गायन करदे ने। तो भाई संतोख सिंह जी दस रहे ने गुरु घर दी उह मर्यादा कहिंदे राग विद्या विच रागां विच जिथे गायन किया जांदा है उत्थे जिहड़े रागी हन ओ बसंत राग जिहड़ा है ओनू प्रदान करके मुख करके गायन करदे हन।
अप राग सब गाए सुजान।
बसंत राग तो इलावा होर भी जिहड़े प्यारे राग ने उहना रागां नू बड़े सुजान चंगे ढंग नाल जानन वाले क्योंकि खालसा जी राग विद्या बड़ी डूंघी विद्या है। एक एक सुर दा ध्यान रखना पैंदा है क्योंकि जे एक सुर का भी फर्क पै जाए तो राग का स्वरूप बदल जाता है। एक सुर का भी कितने फर्क पै जाए ना तो राग का उस वेले स्वरूप बिगड़ जाता है वह राग होर ही किसी रूप दे विच चला जाता है। एक एक सुर का ध्यान रखना पैंदा है। एक एक सुर नूं चंगी तरह कित्थे शुद्ध लगना है कित्थे तैवत लगना है कित्थे वर्ज लगना है इस तरीके नाल पूरे ढंग नाल सुजान चंगे ढंग नाल जानन वाले जिहड़े रागी हन ओ शब्द गायन करदे हन।
पुर आनंद आनंद बिलंदियो।
आनंदपुर साहब विखे बड़ा भारी आनंद वरत रहा है बड़े भारी बिलंद आनंद श्री आनंदपुर साहब दी धरती ते वरत रहे हन।
जै कै गावे गुरपद बंदियो।
किथे किथे गुरु के शब्द गायन कीते जा रहे ने हर पासे संगतां भी बड़े प्यार नाल शब्द गायन करदियां ने रागी सिंह भी शब्द गायन करदे ने और सतगुरु जी दे पवित्र चरणां विच आ के सारे वंदना करदे ने मत्था टेक दे नमस्कारां करदे हन।
चल आयो होले को मेला क्यों दिशते नर पए सकेला।
फगण दे महीने विच ही होले दा महीना होले दा महला आउंदा होले दा दिन त्योहार आउंदा कहिंदे इतने नूं होले महल्ले दा जिहड़ा दिन है मेला है ओ आ पहुंचिया नेड़े ते होले महल्ले दा मेला मनाउण वास्ते चारां दिशावां तों बेअंत संगतां हजारां दी गिणती विच श्री आनंदपुर साहिब आण के इकट्ठियां होईयां। अज भी साडे पंथ विच जितने जोड़ मेले मनाए जांदे ने भावें दिवाली श्री अमृतसर साहिब विखे मनाई जांदी विसाखी श्री दमदमा साहिब मनाई जांदी है सब तो ज्यादा संगत जेड़ी जोड़ मेले च अज भी हुंदी है वह श्री आनंदपुर साहब विखे होले महल्ले दे समागम ते हुंदी है। और यह संगतां गुरु काल तो दसवें पातशाह तो इसे तरह एकत्र हुंदियां रहियां। होले महल्ले का दिन आया है, उस दिन चारां दिशावां तो इस जोड़ मेले नूं मनाउण वास्ते हजारां दी गिणती विच गुरु कीआं संगतां चल के आईआं इकट्ठियां होईआं हन।
चारों वर्ण सिख गुरु कीरे,
चारां वर्णां दे सतगुरां दे सिख ने, खत्री भी ने, ब्राह्मण भी ने, शूद्र भी ने, वैश भी ने, चारा वर्णा दे सिख चल के सतगुरु जी दे चरणा विच इकट्ठे होए हन।
दर्शन चाहते आए घनेरे,
सतगुरु जी दे दीदार करना चाहते, महाराज जी दे दर्शना दी तांग रख के, सतगुरां दे दर्शना दी इच्छा रख के आए हन।
पूर्व जगन्नाथ लग संगत,
पूर्व दिशा तो बहुत सारिया संगतां, पूर्व वल्लों जगन्नाथपुरी तक दियां संगतां, जगन्नाथपुरी दे मंदर दे विच्चों भी दक्षण दिशा आदक चो बहुत संगतां आईयां हन।
अपर टापुआं की मिल पंगत,
सारे टापुआं तो पटना साहब तो बड़ी संगत पूर्व दिशा विच है ना, पटना साहब बड़ी संगत उत्थों आई है, असाम तक दियां संगतां सतगुरां दे चरणां विच हाजिर होईयां हन, होर भी जेड़े टापू हन जेड़े समुंदरां दे विच टापू, जिवें सिंगला दीप टापू है, सिंगला दीप दे टापू तो इलावा होर भी कई टापू ने समुंदरां दे विच, उन्हां टापूआं तो भी संगत चल के सतगुरां दे दर्शनां नूं आई है।
दक्षण मैं द्वारका ताई,
दक्षण दिशा दे विच फिर इधर द्वारका नगरी तक, एक द्वारकापुरी गुरु खालसा जी गुजरात दे इलाके दे विच भी है, उथों तक दियां संगतां चल के आईयां हन।
पहुंचे सिख आन समदाए,
बहुत सारे सिख हजारां दी गिणती विच इकट्ठे हो के आए हन।
पश्चिम बलक बुखारा आदि आवे सिख तरै लाद,
पश्चिम दिशा चो बलख बुखारे तक, काबल कंधार अफगानिस्तान ईरान तक दियां जड़ियां संगतां हन, महाराज जी दे दर्शना दा अहलाद धारण करके, चाओ धारण करके, बेअंत सिख माई भाई श्री आनंदपुर साहब आन के इकट्ठे हुए ने।
तिमही उत्तर दिशा बहीरा,
इसी तरह उत्तर दिशा वल्लों उत्तर दिशा दे विच्चों भी बहीरा दे बहीर आए हन।
आए कमाऊ अर कश्मीरा,
कश्मीर आदक दे जेड़े इलाके हन उत्तर दिशा दे विच, कश्मीर तो जम्मू दे इलाकियां तो बहुत सारियां संगतां आईयां हन।
कह लो देश नगर को गिनिया,
साहब जी कहंदे भी कित्थों तक दे देशां दी फिर नगरां दी गिणती करिए कि केड़े केड़े देश तो केड़े केड़े नगर तो संगत चल के आई है, कित्थों तक उन्हां दी गिणती करके दसीए।
कह लो संगत नाम सुपनिया,
संगत आई है उन्हां दा नाम कित्थों तक दसीए, किन्नियां क दे नाम दसीए, मुखी बड़े ने हजारां दी गिणती विच तां मुखीए सिखी ने, कहिंदे उन्हां दे ही नां नहीं गिणे जा सकदे, बाकी संगतां दे तां नां कित्थे गिणांगे कि कौन कौन आया है।
दसवें पातशाह जस दूना,
दसवें पातशाह श्री गुरु गोबिंद सिंह साहब जी महाराज जी दा जस अगे नालों दुगना चार गुणा चगुणा हो करके संसार दे विच वधिया फुलिया है।
सुने चगुन कहो दस गुना,
जेड़ा दूना दा जस पसरदा सुन के चार गुणा हो जांदा है, ते सुन के जेड़े अगे सुनाउंदे ने उत्थों फिर दस गुणा हो जांदा है।
उपजे दर्शन की अब लाखा आवे चल पाओ बदराका,
जेड़ा जेड़ा भी सतगुरां दा जस सुनदा उन्हां दे हिरदयां विच गुरु साहब दे दर्शनां दी अभिलाखा जाग पैंदी है, मन च इच्छा जाग पैंदी है, और बड़ी भावना बड़ा प्यार बड़ा हिरदे विच भावना श्रद्धा आस्था धारण करके गुरु के सिख चल के आउंदे हन।
जसा शक्त ले ले उपहार,
जसा शक्त उपहार लै के अनेक प्रकार दियां पिटावां लै लै के आउंदे हन।
चाहे सो अर्पण गुरु दरबार,
पिटावां सतगुरां दे पवित्र चरणां दे विच अर्पण करदे हन, गुरु दरबार विच लिया के अर्पण करदे हन।
दिन होली को करे उदेश,
इस प्रकार नाल होली दा दिन आ गया है, उस दिन सतगुरु सच्चे पातशाह जी महाराज जी ने उपदेश दिता है।
चलै करन ते सिक अशीष,
होली दा महल्ले दा जेड़ा दिन जान करके कि होला आ गया, ओदा दिन जान करके उस उदेश नू मुख करके नियत करदे हन और बेअंत संगतां अपने घरां तो चल के आउंदियां हन।
आनंदपुर मैं किए डेरा,
श्री आनंदपुर साहब विखे आण के सैकड़े दी तादाद विच संगतां ने डेरा कीता है।
ऐ मंगल नित होत घनेरा,
जिथे अनेकां प्रकार दे मंगल कीते जांदे ने, अनेकां प्रकार दियां खुशियां मनाईयां जा रहियां हन।
शब्द कीर्तन की धुन उठे,
शब्द कीर्तन दिया धुनिया उठिया, गुरबाणी दे पावन शब्द सतगुरां दे दरबार विच गायन कीते जा रहे ने, जिधर वेखो कीर्तन ही कीर्तन सुनिया जा रहा है।
जन एक सम कने अमृत उठे,
इस तरह कीर्तन दी धुनी उठदी है, मानो जन मानो इको समय आकाश विचों अमृत दिया बूंदा टपक टपक के बरस रहीयां हन। कीर्तन हो रहा है इस तरह जापदा मानो जिवें अमृत दिया बूंदा दा मीह पै रहा है, सारे आनंदपुर साहब दे विच अमृत दिया बूंदा दिया कणा कणियां बरस रहीयां हन।
होत कोलाहल जैसे भारे,
भारी कोलाहल जिथे किथे वेखो नजर आउंदे ने, बड़े कोलाहल खुशियां हो रहीयां हन।
बजत मृदंग रबाब उदारे,
दरबार विच मृदंग बजदा है, रबाब बजदी है, इस प्रकार नल बड़े सोहने ढंग नल मृदंग रबाब बजदी है।
चारू सितार दुतार सिरंदा,
सोहनी सितार बजदी है, फिर सुंदर चार दा मतलब है सुंदर, चारू सुंदर सितार बजदी है, दो तारा बजदा है, सिरंदा बजदा है।
बजै ताल मिल दे से आनंदा,
ताल नल मिल के साज बजदे ने तंती साज, जदों इन्हां नूं सुणीदा साजां दी आवाज नूं सुन के आनंद ही आनंद वरतदा हिरदे च, आनंद ही आनंद वरतदा है।
श्री गुरु तेग बहादुर केरा, जय शोभत दरबार बडेरा।
खालसा जी धन गुरु तेग बहादुर साहब जी दा जिथे पावन दरबार है, जिथे महाराज जी दा पवित्र स्थान गुरुद्वारा भौरा साहब है नौवें पातशाह दा, उथे दीवान सजदा है, उथे महाराज जी दे दरबार सजदे हन।
संगत को मेल उदारा,
उथे कीर्तन हो रहा है, बहुत सारिया संगतां दा मेल हुंदा है, सतगुरां दे दरबार विच सैकड़ियां दी तादाद विच संगतां इकट्ठियां हुंदियां ने।
गावै नट सरंग मलारा,
इत्थे राग नट गाया जा रहा है, नट नारायण श्री गुरु ग्रंथ साहिब दा भी राग है ना, नट राग गाया जा रहा है, किते सारंग, सारंग बड़ा सुरीला मिठा मधुर मधुर राग है, मलार बड़ा सुंदर राग है, जदों किते मीह दा समा बनिया होवे रागी सिंह जेड़े रागां दी विद्या नूं भली प्रकार नाल जानदे, बड़े सोहने ढंग नाल मलार गायन करदे हन, और इह मीह दा राग है, जदों मीह दी रुत होवे उस वेले इस राग नू गायन कीता जांदा, सावण दे महीने विच भी ज्यादातर ते राग गायन कीता जांदा, मलार राग उस वेण फगण दा महीना बड़ा सुंदर महीना, कहिंदे किते नट राग गाया जा रहा रागियां वल्लों, किते नट नारायण सारंग गाया जा रहा, मलार गाया जा रहा। अज भी खालसा जी रागी सिंह तां बहुत ने, पर उन्हां दे कीर्तन दी शैली जिहड़ी है, ढंग जिहड़ा है, वह पुरातन कीर्तन तो तब्दील हो चुका है, बदल चुका है, दुखांत कह सकते हां कि राग विद्या जिहड़ी है अज दे नवीन रागी सिंघां दे विचों अलोप हुंदी जा रही, पुरातन रागी सिंह हन जिहड़े अज भी राग विद्या नूं संभाली बैठे ने, बड़े सोहणे ढंग नाल राग विद्या विच कीर्तन करदे ने, सुनने वाली संगत का भी जिहड़ा रुझान है वह तब्दील कर दिता रागी सिंह ने, क्योंकि जिहो जिहा सुनावांगे उदां दा ही सुनने वालियां दी रुचि भी बनती है, जे राग विद्या विच हां राग प्रधान ना होवे, क्योंकि गुरमत संगीत विच ते दुनिया का जिहड़ा शास्त्री संगीत है उहदे विच फर्क है कि शास्त्री संगीत दे विच केवल राग प्रधान है, और गुरमत संगीत दे विच गुरु खालसा जी शब्द की प्रधानता, शब्द मुख रखना, ਕਈ ਰਾਗੀ ਸਿੰਘ ਰਾਗ ਨੂੰ ਹੀ ਮੁੱਖ ਰੱਖ ਕੇ ਜਦੋਂ ਗਾਇਨ ਕਰਦੇ ਨੇ ਫਿਰ ਸੁਣਨ ਵਾਲੀ ਸੰਗਤ ਦੀ ਵੀ ਰੁਚੀ ਨਹੀਂ ਬਣਦੀ, ਸੁਣਨ ਵਾਲਿਆਂ ਦਾ ਵੀ ਧਿਆਨ ਜਿਹੜਾ ਉਹ ਕੇਂਦਰਿਤ ਨਹੀਂ ਹੁੰਦਾ। ਹਾਂ, ਜੇ ਸ਼ਬਦ ਨੂੰ ਪ੍ਰਧਾਨ ਰੱਖ ਕੇ ਨਾਲ ਰਾਗ ਨੂੰ ਮਿਸ਼ਰਿਤ ਕਰਕੇ ਗਾਇਨ ਕੀਤਾ ਜਾਏ ਫਿਰ ਸੁਣਨ ਵਾਲਿਆਂ ਦਾ ਵੀ ਚਾਉ ਬਣਦਾ ਹੈ। ਤੋ ਇਸ ਪ੍ਰਕਾਰ ਨਾਲ ਗੁਰੂ ਸਾਹਿਬ ਦੇ ਦਰਬਾਰ ਵਿਚ ਉਦੋਂ ਕੇਵਲ ਰਾਗ ਹੀ ਗਾਏ ਜਾਂਦੇ ਸਨ, ਰਾਗ ਵਿਚ ਕੀਰਤਨ ਹੁੰਦਾ ਸੀ, ਕਿਉਂਕਿ ਰਾਗ ਨਾਦ ਸਭ ਸੱਚ ਹੈ ਜੇ ਸੱਚ ਧਰੇ ਪਿਆ। ਰਾਗ ਨਾਦ ਜਿਹੜੇ ਹਨ ਉਹ ਸੱਚ ਹਨ, ਉਹਦੇ ਵਿਚ ਗੁਰੂ ਖਾਲਸਾ ਜੀ ਗੁਰਬਾਣੀ ਦਾ ਕੀਰਤਨ ਹੋਣਾ ਚਾਹੀਦਾ ਹੈ। ਇੱਥੇ ਨਟ ਰਾਗ ਦੇ ਵਿਚ, ਸਾਰੰਗ ਰਾਗ ਵਿਚ, ਮਲਾਰ ਰਾਗ ਵਿਚ ਕੀਰਤਨ ਕੀਤਾ ਜਾ
ਰਿਹਾ ਹੈ। ਰਾਗ ਸਮਾਰ
ਸਾਰਾ ਦਿਨ ਕੀਰਤਨ ਹੁੰਦਾ, ਜਿਹੜੇ ਰਾਗ ਦਾ ਜਿਹੜਾ ਸਮਾਂ ਹੁੰਦਾ ਉਦੋਂ ਰਾਗ ਗਾਇਆ ਜਾਂਦਾ, ਸ੍ਰੀ ਰਾਗ ਗਾਇਆ ਜਾਂਦਾ ਹੈ, ਜੈਤ ਸ੍ਰੀ ਗਾਇਆ ਜਾਂਦਾ ਹੈ। ਧਮਾਰ ਇਹ ਵੀ ਗੁਰੂ ਖਾਲਸਾ ਜੀ ਇੱਕ ਪ੍ਰਕਾਰ ਦਾ ਰਾਗ ਹੈ, ਚੁਕਵਾਂ ਰਾਗ ਹੁੰਦਾ, ਧਮਾਰ ਗਾਇਆ ਜਾਂਦਾ ਹੈ।
ਗੌੜੀ ਮਾਜ ਵਿਭਾਸ ਬਹਾਰ
ਗੌੜੀ ਰਾਗ ਗਾਇਆ ਜਾਂਦਾ ਹੈ, ਮਾਜ ਵਿਭਾਸ ਰਾਗ ਵੀ ਗੁਰੂ ਖਾਲਸਾ ਜੀ ਗੁਰਬਾਣੀ ਦੇ ਵਿਚ ਇਹਨਾਂ ਰਾਗਣੀਆਂ ਦਾ ਜ਼ਿਕਰ ਆਉਂਦਾ ਹੈ, ਇਹ ਵੀ ਗਾਇਆ ਜਾਂਦਾ ਹੈ।
ਸੂਰਤ ਦੇਵ ਗੰਧਾਰ
ਵਿਭਾਸ ਫਿਰ ਬਹਾਰ, ਖਾਲਸਾ ਜੀ ਬਸੰਤ ਦੇ ਨਾਲ ਮਿਲਿਆ ਜੁਲਿਆ ਰਾਗ ਹੁੰਦਾ ਬਹਾਰ, ਉਹਨੂੰ ਬਸੰਤ ਬਿਹਾਰ ਵੀ ਬਹਾਰ ਵੀ ਕਹਿ ਦਿੰਦੇ ਨੇ। ਬਹਾਰ ਰਾਗ ਗਾਇਆ ਜਾ ਰਿਹਾ, ਸੂਹੀ ਰਾਗਣੀ, ਸੋਰਠ ਰਾਗਣੀ, ਫਿਰ ਦੇਵ ਗੰਧਾਰੀ ਰਾਗਣੀ ਦੇ ਵਿਚ ਵੀ, ਆ ਦੇਵ ਗੰਧਾਰੀ ਰਾਗ ਦੇ ਵਿਚ ਤੇ ਆਸਾ ਰਾਗ ਦੇ ਵਿਚ, ਰਾਮਕਲੀ ਬੈਰਾੜੀ ਰਾਗ ਵਿਚ ਸ਼ਬਦ ਗਾਇਨ ਕੀਤੇ ਜਾਂਦੇ ਹਨ।
ਆਸਾ ਰਾਮਕਲੀ ਬੈਰਾਰ
ਆਸਾ ਰਾਗ ਬੜਾ ਸੁੰਦਰ, ਅੰਮ੍ਰਿਤ ਵੇਲੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਆਸਾ ਰਾਗ ਵਿਚ ਗਾਇਨ ਕੀਤਾ ਜਾਏ, ਬੜਾ ਸੁੰਦਰ ਮਧੁਰ ਮਧੁਰ ਮਿੱਠੀ ਮਿੱਠੀ ਆਵਾਜ਼ ਵਿਚ, ਨੀਵੀਂ ਨੀਵੀਂ ਧੁਨ ਦੇ ਵਿਚ ਜਦੋਂ ਗਾਇਆ ਜਾਂਦਾ ਤੇ ਬੜਾ ਸੁੰਦਰ।
ਲਲਿਤ ਬਿਲਾਵਲ ਜੈ ਜੈ ਮੰਤੀ
ਰਾਮਕਲੀ ਗਾਇਆ ਜਾ ਰਿਹਾ, ਬੈਰਾੜੀ ਗਾਇਆ ਜਾ ਰਿਹਾ, ਲਲਿਤ ਇਹ ਵੀ ਰਾਗ ਹੈ, ਰਾਗ ਮਾਲਾ ਵਿਚ ਇਹਦਾ ਜ਼ਿਕਰ ਆਉਂਦਾ, ਲਲਿਤ ਬਿਲਾਵਲ ਗਾਵ ਹੀ ਆਪਣੀ ਆਪਣੀ ਭਾਂਤ, ਰਾਗ ਮਾਲਾ ਵਿਚ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਇਹਨਾਂ ਰਾਗਾਂ ਦਾ। ਲਲਿਤ ਰਾਗ ਬਿਲਾਵਲ ਰਾਗ ਬੜਾ ਸੁੰਦਰ ਖੁਸ਼ੀਆਂ ਦਾ ਰਾਗ ਹੈ। ਫਿਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਦਾ ਸਭ ਤੋਂ ਆਪਣਾ ਪਿਆਰਾ ਰਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਚ ਸਤਿਗੁਰੂ ਨੌਵੇਂ ਪਾਤਸ਼ਾਹ ਨੇ ਪਹਿਲਾਂ 30 ਰਾਗ ਸੀ, ਫਿਰ 33ਵਾਂ ਰਾਗ ਨੌਵੇਂ ਪਾਤਸ਼ਾਹ ਜੀ ਬਾਣੀ ਦਾ ਦਰਜ ਹੋਇਆ ਜੈ ਜਾਵੰਤੀ। ਤੋ ਮਹਾਰਾਜ ਜੀ ਨੇ ਜੈ ਜਾਵੰਤੀ ਰਾਗ ਜਿਹੜਾ ਹੈ ਉਹ ਸੁੰਦਰ ਰਾਗ, ਉਹ ਵੀ ਰਾਗੀ ਸਿੰਘ ਗਾਇਨ ਕਰਦੇ ਹਨ।
ਉਜਰੀ ਅਰ ਕਿਮਾਚ ਧਨਵੰਤੀ
ਉਜਰੀ ਰਾਗ ਗਾਇਆ ਜਾ ਰਿਹਾ ਹੈ, ਕਿਮਾਚ ਧਨਵੰਤੀ ਇਹ ਧਨਯਤਾ ਦੇ ਰਾਗ ਰਾਗਣੀਆਂ ਹਨ, ਇਹ ਵੀ ਗਾਏ ਜਾ ਰਹੇ ਹਨ, ਧਨਵੰਤੀ ਸੰਗਿਆ ਹੈ, ਇਸ ਪ੍ਰਕਾਰ ਨਾਲ ਇਹ ਵੀ ਰਾਗ ਗਾਏ ਜਾ ਰਹੇ ਹਨ।
ਦੀਪਕ ਪੈਰੋਂ ਚੁਬੇ ਹਿੰਡੋਲ
ਦੀਪਕ ਪੈਰੋਂ ਤੇ ਹਿੰਡੋਲ, ਜਿਵੇਂ ਬਸੰਤ ਹਿੰਡੋਲ ਹੈ ਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਚ ਮਹਾਰਾਜ ਨੇ ਬਸੰਤ ਹਿੰਡੋਲ ਵੀ ਲਿਖਿਆ, ਏਦਾਂ ਸ਼ੁਭ ਹਿੰਡੋਲ ਜਿਹੜਾ ਹੈ, ਸ਼ੁੱਧ ਹਿੰਡੋਲ ਜਿਸ ਨੂੰ ਕਹਿੰਦੇ ਨੇ, ਉਹ ਵੀ ਗਾਇਆ ਜਾ ਰਿਹਾ।
ਗਾਵਤ ਪਰਜ ਤਿਲੰਗ ਕਲੋਲ
ਪਰਜ ਰਾਗ, ਇਹ ਵੀ ਰਾਗ ਦਾ ਨਾਂ ਹੈ, ਪਰਜ ਤਿਲੰਗ ਬੜਾ ਸੁੰਦਰ ਰਾਗ ਤੇ ਵੈਰਾਗ ਬਈ ਰਾਗ ਹੈ ਤਿਲੰਗ, ਤੋ ਤਿਲੰਗ ਰਾਗ ਗਾਇਨ ਕੀਤਾ ਜਾ ਰਿਹਾ ਹੈ, ਭਾਵ ਤਾਨਾ ਸਹਿਤ ਗਾਇਨ ਕੀਤਾ ਜਾ ਰਿਹਾ।
ਮਾਲ ਕੌਸ ਕਲਿਆਣ ਕਿਦਾਰਾ
ਮਾਲ ਕੌਸ, ਜਿਸ ਨੂੰ ਮਾਲ ਕੌਸ ਵੀ ਕਹਿੰਦੇ ਨੇ, ਮਾਲ ਕੌਸ ਕਲਿਆਣ, ਗੁਰੂ ਘਰ ਦੇ ਵਿਚ ਸ਼ਾਮ ਨੂੰ ਰਾਤ ਦੇ ਸਮੇਂ ਜਿਹੜੀ ਚੌਂਕੀ ਗਾਇਨ ਕੀਤੀ ਜਾਂਦੀ ਹੈ ਆਰਤੀ ਦੇ ਸਮੇਂ, ਉਹਨੂੰ ਕਲਿਆਣ ਦੀ ਚੌਂਕੀ ਵੀ ਕਹਿੰਦੇ ਹਨ। ਤੋ ਕਲਿਆਣ ਦੀ ਚੌਂਕੀ, ਕਲਿਆਣ ਦਾ ਜਿਹੜਾ ਰਾਗ ਕਿਦਾਰਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਰਾਗ ਕੇਦਾਰਾ, ਕੇਦਾਰਾ ਰਾਗ ਜਿਹੜਾ ਹੈ ਉਹ ਰਾਗੀ ਸਿੰਘ ਗਾਇਨ ਕਰ ਰਹੇ ਨੇ।
ਗੌਂਡ ਤੁਖਾਰੀ ਮੇਘ ਉਦਾਰਾ
ਗੌਂਡ ਰਾਗ, ਇਹ ਗੌਂਡ ਦੇਸ਼ ਦਾ ਰਾਗ ਹੈ, ਗੌਂਡ ਰਾਗ ਤੁਖਾਰੀ, ਇਹ ਵੀ ਤੁਖਾਰ ਦੇਸ਼ ਦਾ ਰਾਗ ਹੈ। ਫਿਰ ਮੇਘ, ਇਹ ਰਾਗ ਗਾਇਨ ਕੀਤੇ ਜਾ ਰਹੇ ਹਨ।
ਮਾਲ ਸ੍ਰੀ ਤੋਂ ਬਸੰਤ ਬਿਆਗ
ਮਾਲ ਸ੍ਰੀ ਬਸੰਤ ਬਿਹਾਗ, ਵੈਸੇ ਮਹਾਰਾਜ ਜੀ ਨੇ ਬਿਹਾਗੜਾ ਲਿਖਿਆ ਤੇ ਆਮ ਬੋਲੀ ਵਿਚ ਇਸ ਰਾਗ ਦਾ ਨਾਮ ਬਿਹਾਗ ਹੈ, ਇਹਦਾ ਬਿਹਾਗ ਰਾਗ ਗਾਇਨ ਕੀਤਾ ਜਾ ਰਿਹਾ ਹੈ।
ਹਰ ਸੁਗਰਈ ਰਾਗ ਅਨਰਾਗ
ਸਰਕਾਰ ਨਾਲ ਬੜੇ ਸੋਹਣੇ ਕਾਨੜਾ ਆਦਿਕ ਜਿਹੜਾ ਰਾਗ ਹੈ ਉਹਨਾਂ ਦੇ ਨਾਲ ਬੜਾ ਸੋਹਣੇ ਢੰਗ ਦੇ ਨਾਲ सोहने ढंग दे नाल अनुराग करके प्रेम करके रागी गायन करदे ने।
इत्यादि के रागन को गावे मिल मिल गुण मोद उपजावे।
इत्यादि सोहने रागां दे विच रागी सिंह कीर्तन कर रहे, ऐसे सोहने रागां दे विच सोहना गुरबाणी दा कीर्तन गायन करदे हन, मिल मिल के गुणी जन मोद उपजा रहे ने। गुणी जेडे विद्वान ने वह सोहने ढंग नाल आके सुनदे ने और विद्या की कदर भी करदे। रागी सिंघां दी जदों किते तान लाउंदे ने जां किते चीज दा मुकाओ करदे ने, उस वेले सब दी रसना तो यही शब्द निकलदा, वाह बड़ा सुंदर ढंग नाल गायन कीता है।
जहां जहां बैठन गुर था,
जिथे जिथे सतगुरां दे दरबार विच बैठण नूं थां मिलदी है,
जहां लायक है अदक दीवान,
उत्थे उत्थे बैठ के सारे दीवान सजाउंदे, महाराज जी दे सोहणे दीवान सजदे हन।
संगत कनी पई तब आए,
बेअंत संगतां सतगुरां दे दरबार दे विच आईआं, बेअंती गिणती कोई नी किन्नी क संगत आई है।
बजै मृदंगन
मृदंग बजदे ने, मृदंगा दियां जोड़ी उस वेले प्रचलित नहीं सी होई, मृदंग गुरु घर विच बजदा रहा। कहिंदे मृदंग बजदे हन बड़ी सुंदर धुनी, उन्हां दी सोभ नीक हुंदी है।
दर्शन को चाहत किए डेरे, पीर आनंदपुर पई कनेरे।
सतगुरु जी दे दर्शन करन वास्ते संगतां डेरियां दे विच पड़ावां दे विच जिथे जिथे किसे नूं जगह मिली टिकी हुई है, बड़ी भीड़ श्री आनंदपुर साहब विखे है। कहिंदे पैर रखण नूं भी थां नहीं लभदी, इन्नी भीड़ है आनंदपुर साहब विखे।
महाकुलाहल जै कै ओवत,
बड़ा भारी कुलाहल, खुशियां जिथे किथे मनाईयां जा रहियां ने।
संगत मिले परस पर जोवत,
संगत आपस विच मिलदी, आपस विच बड़े प्यार नाल गुरु के सिख मिलदे गिलदे हन।
बंधे कुशल प्रश्न को करे,
आपस विच मिल के एक दूजे नूं नमस्कार करदे आं, नाले एक दूजे दा हाल चाल पुछदे ने, एक दूजे दी राजी खुशी दा सुनेहा पुछदे ने।
दूर दूर के मिले ते दरे,
दूरों दूरों संगत आई है, क्योंकि जोड़ मेलिया ते संगत जोड़ मेले मनाई इस करके जांदे सी, एक तां जे गुरु साहब गुरु घर वल्लों जिहड़ा कोई सुनेहा देना ओह दित्ता जाणा, दूजा संगतां दा मेला गेला होवे, संगतां दी आपस विच इक दूजे नाल जान पहचान होवे। इसे करके विसाखी दा दिन मनाउणा गुरु घर विच गुरु अमरदास साहब जी ने प्रारंभ कीता सी। तो इसे प्रकार नाल कहिंदे जोड़ मेलिया ते जिहड़ी संगत आई है सारे आपस विच मिलदे ने, इक दूजे दा हाल चाल पुछदे हन।
साचो साख जन गुर भाए, बैठ परस पर प्रीत वधाए।
कहिंदे असल विच सच्चा साख समझ के साडी जिहड़ी असली रिश्तेदारी है ना, वह अपने गुरु भाइयां दे नाल ही है। असल विच जिहड़े साडे संबंधी ने ना साख ने, वह असल विच गुर भाई। मां जन्मे जिहड़े भाई ने उह तां विरोधी बन सकदे ने, वह तुहाडी जदाद विच हिस्सा वंडा सकदे ने, पर जिहड़े गुर भाई ने ਉਹ ਤੁਹਾਡੇ ਗਿਆਨ ਵਿੱਚ ਵਾਧਾ ਕਰ ਸਕਦੇ ਨੇ, ਉਹ ਤੁਹਾਨੂੰ ਪਰਮਾਰਥ ਦਾ ਪੰਧੀ ਬਣਾ ਸਕਦੇ ਨੇ, ਉਹ ਤੁਹਾਡੇ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਪ੍ਰੀਤ ਉਪਜਾ ਸਕਦੇ ਨੇ। ਇਸ ਕਰਕੇ ਭਾਈ ਜੇ ਅਸਲ ਵਿੱਚ ਕੋਈ ਤੁਹਾਡਾ ਗੁਰ ਭਾਈ ਹੈ ਤਾਂ ਉਹ ਗੁਰ ਭਾਈ ਨੇ। ਗੁਰ ਭਾਈ ਦਾ ਮਤਲਬ ਜਿਹੜੇ ਇੱਕੋ ਗੁਰੂ ਦੇ ਸਿੱਖ ਨੇ, ਇੱਕੋ ਗੁਰੂ ਦੇ ਜਿਹੜੇ ਸਿੱਖ ਨੇ ਉਹ ਆਪਸ ਵਿੱਚ ਗੁਰ ਭਾਈ ਹਨ ਸਾਰੇ। ਕਹਿੰਦੇ ਗੁਰ ਭਾਈਆਂ ਦਾ ਜਿਹੜਾ ਅਸਲ ਰਿਸ਼ਤਾ ਹੈ ਇਹ ਸੱਚਾ ਸਾਕ ਹੈ, ਇਹ ਸੱਕਾ ਸੰਬੰਧ ਹੈ।
ਨਿਕਸੈ ਵੈਰ ਪ੍ਰਤੀਕਤ ਗੁਰ ਕੋ,
ਆਪਸ ਵਿੱਚ ਬੈਠ ਕੇ ਇੱਕ ਦੂਜੇ ਨਾਲ ਪ੍ਰੀਤ ਵਧਾਉਂਦੇ ਨੇ। ਭਾਈ ਦਾ ਮਤਲਬ ਪਾ ਜਾਣਾ, ਜਿਹੜਾ ਪਾਵੇ ਉਹ ਭਾਈ ਹੈ, ਤੇ ਗੁਰਸਿੱਖਾਂ ਨੂੰ ਤਾਂ ਗੁਰਸਿੱਖ ਹੀ ਪਾਉਂਦੇ ਨੇ, ਗੁਰਸਿੱਖਾਂ ਨੂੰ ਗੁਰਸਿੱਖਾਂ ਦਾ ਪਿਆਰ ਹੀ ਪਾਉਂਦਾ ਹੈ। ਔਰ ਇਸ ਪ੍ਰਕਾਰ ਨਾਲ ਫਿਰ ਆਪਸ ਵਿੱਚ ਮਿਲ ਕੇ ਪ੍ਰੀਤ ਵਧਾਉਂਦੇ ਨੇ, ਫਿਰ ਉਡੀਕ ਕਰ ਰਹੇ ਨੇ ਹੁਣ ਕਿ ਸਤਿਗੁਰੂ ਜੀ ਆਪਣੇ ਮਹਿਲਾਂ ਚੋਂ ਬਾਹਰ ਆਉਣ ਤੇ ਅਸੀਂ ਸਤਿਗੁਰੂ ਜੀ ਦੇ ਦਰਸ਼ਨ ਕਰੀਏ।
ਦਰਸ਼ਨ ਕਰਨ ਮਨੋਰਥ ਉਰ ਕੋ,
ਸਾਰਿਆਂ ਦੇ ਮਨ ਵਿੱਚ ਸਤਿਗੁਰਾਂ ਦੇ ਦਰਸ਼ਨ ਕਰਨ ਦਾ ਮਨੋਰਥ ਹੈ।
ਕੀਰਤਕ ਕਰਤ ਪਾਠ ਗੁਰਬਾਣੀ,
ਸਿੱਖ ਰਲ ਕੇ ਇਕੱਠੇ ਹੋ ਕੇ ਗੁਰਬਾਣੀ ਪੜ੍ਹਦੇ ਨੇ, ਇਕੱਠੇ ਹੋ ਕੇ ਇਕੱਤਰ ਹੋ ਕੇ ਗੁਰਬਾਣੀ ਪੜ੍ਹਦੇ ਨੇ। ਅੱਜ ਤੁਸੀਂ ਮੇਲਿਆਂ ਦਾ ਹਾਲ ਜਿਹੜਾ ਵੇਖਦੇ ਹੋ ਐਸਾ ਨਹੀਂ ਸੀ ਗੁਰੂ ਸਾਹਿਬ ਦੇ ਸਮੇਂ। ਅੱਜ ਤਾਂ ਜੋੜ ਮੇਲਿਆਂ ਚ ਬਾਣੀ ਕਿਤੇ ਪੜ੍ਹੀ ਸੁਣਾਈ, ਹਾਂ ਦੀਵਾਨਾਂ ਦੇ ਵਿਚ ਵੀ ਜੇ ਕਿਤੇ ਦੀਵਾਨ ਲੱਗੇ ਹੁੰਦੇ ਨੇ ਕੀਰਤਨ ਕਥਾ ਜਾਂ ਢਾਡੀ ਸਿੰਘ ਲੱਗੇ ਹੁੰਦੇ ਨੇ ਤੇ ਉੱਥੇ ਬਹੁਤੀ ਸੰਗਤ ਸੁੱਤੀ ਪਈ ਹੁੰਦੀ ਹੈ, ਲੰਮਾ ਪਈ ਹੁੰਦੀ, ਸੁਣਨ ਵਾਲੇ ਘੱਟ ਹੀ ਹੁੰਦੇ ਨੇ, ਬਹੁਤੇ ਤਾਂ ਤੂਤੀਆਂ ਹੀ ਵਜਾਈ ਜਾਂਦੇ ਨੇ, ਸਾਡੇ ਜਿਹੜੇ ਨੌਜਵਾਨ ਨੇ ਉੱਥੇ ਲੈ ਕੇ ਬੱਚਿਆਂ ਵਾਲੀਆਂ ਤੂਤੀਆਂ ਜਿਹੀਆਂ ਹੀ ਵਜਾਈ ਜਾਣਗੇ, ਸਾਰੇ ਮੇਲੇ ਦਾ ਮਾਹੌਲ ਹੀ ਜਿਹੜਾ ਹੈ ਉਹ ਵਿਗਾੜ ਕੇ ਇਨ੍ਹਾਂ ਨੇ ਰੱਖ ਦਿੱਤਾ ਹੈ, ਕਲਯੁਗ ਦਾ ਪਹਿਰਾ ਹੀ ਵਰਤਾ ਕੇ ਰੱਖ ਦਿੱਤਾ ਹੈ। ਪੁਰਾਣੇ ਸਮਿਆਂ ਚ ਗੁਰਸਿੱਖ ਬਹਿ ਜਾਂਦੇ ਸੀ ਇਕੱਠੇ ਹੋ ਕੇ, ਅੱਜ ਵਾਂਗੂ ਏਦਾਂ ਵੱਖੋ ਵੱਖਰੀਆਂ ਥਾਵਾਂ ਤੇ ਦੀਵਾਨ ਇੱਕੋ ਹੀ ਗੁਰੂ ਸਾਹਿਬ ਦਾ ਸਜਦਾ ਸੀ, ਉੱਥੇ ਸਾਰੀ ਸੰਗਤ ਮੇਵਦੀ ਨਹੀਂ ਸੀ ਤੇ ਜਿੱਥੇ ਜਿੱਥੇ ਵੀ ਗੁਰਸਿੱਖਾਂ ਨੇ ਬੈਠੇ ਹੋਣਾ ਉਹ ਆਪਣਾ ਸਮਾਂ ਜਾ ਹੀ ਨਹੀਂ ਸੀ ਜਾਣ ਦਿੰਦੇ, ਕਹਿੰਦੇ ਭਾਈ ਇਹੋ ਜਿਹਾ ਸਮਾਂ ਦੁਬਾਰਾ ਨਹੀਂ ਲੱਭਣਾ। ਉਨ੍ਹਾਂ ਬਹਿ ਕੇ ਗੁਰਬਾਣੀ ਪੜ੍ਹਨੀ, ਕਿਸੇ ਨੇ ਜਪਜੀ ਸਾਹਿਬ ਸੁਣਾਉਣਾ, ਕਿਸੇ ਨੇ ਜਾਪ ਸਾਹਿਬ ਪੜ੍ਹਨਾ, ਕਿਸੇ ਨੇ ਸੁਖਮਣੀ ਸਾਹਿਬ, ਕਿਸੇ ਨੇ ਆਨੰਦ ਸਾਹਿਬ, ਕਿਸੇ ਨੇ ਇਸੇ ਤਰ੍ਹਾਂ ਬਾਣੀ, ਸਾਰੇ ਗੁਰਸਿੱਖ ਜਿਹੜੇ ਨੇ ਆਪਸ ਵਿਚ ਕਿਤੇ ਗੁਰਸਿੱਖ ਬੈਠੇ ਗੁਰਬਾਣੀ ਪੜ੍ਹਦੇ ਹਨ, ਗੁਰਸਿੱਖ ਆਪਸ ਵਿਚ ਮਿਲ ਕੇ ਬੈਠ ਕੇ ਗੁਰਬਾਣੀ ਦੇ ਅਰਥ ਕਰਦੇ ਨੇ, ਅਰਥ ਬੋਧ ਕਹਿੰਦੇ ਨੇ ਇਹਨੂੰ, ਗੁਰਬਾਣੀ ਦਾ ਅਰਥ ਬੋਧ ਕਰਦੇ ਹਨ।
ਚਿਤ ਸੁਣੇ ਕਮਾਵੇ ਕੇ,
ਕਈ ਸੁਣਦੇ ਨੇ ਬਹਿ ਕੇ ਔਰ ਸੁਣ ਕੇ ਫਿਰ ਕਈ ਕਮਾਈ ਵੀ ਕਰਦੇ, ਜੋ ਸੁਣਿਆ ਉਹਨੂੰ ਕਮਾਉਂਦੇ ਹਨ।
ਚਿਤ ਸਤ ਨਾਮ ਸਿਮਰੇ,
ਕਈ ਆਪਣੇ ਰੰਗ ਚ ਬੈਠੇ ਨੇ ਸੱਚਾ ਨਾਮ ਵਾਹਿਗੁਰੂ 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 ਇਹ ਬੈਠਿਆਂ ਸਿਮਰੀ ਜਾਂਦੇ ਨੇ ਆਪਣੀ ਸਾਧਨਾ ਵਿਚ, ਧਿਆਨ ਵਿਚ ਬੈਠੇ ਹੋਏ।
ਚਿਤ ਅਰਥਨ ਪਦ ਸੰਵਾਦ,
ਅਰਥ ਪੜ ਕੇ ਫਿਰ ਉਹਨਾਂ ਅਰਥਾਂ ਦਾ ਸੰਵਾਦ ਕਰਦੇ ਹਨ, ਆਪਸ ਵਿਚ ਮਿਲ ਕੇ ਸੰਵਾਦ ਕਰਦੇ ਹਨ।
ਸਰਾਹਤ ਪ੍ਰਾਪਤ ਸਾਧੈ,
ਕਈ ਸਵਾਦ ਲੈ ਕੇ ਨਾ ਬਾਣੀ ਦੇ ਅਰਥਾਂ ਦਾ ਸਲਾਘਾ ਕਰਦੇ, ਕਹਿੰਦੇ ਵਾਹ ਕਮਾਲ, ਬੜੇ ਸੋਹਣੇ ਢੰਗ ਨਾਲ ਅਰਥ ਕੀਤੇ ਨੇ, ਬੜੇ ਸੁੰਦਰ ਢੰਗ ਨਾਲ ਇਸ ਸ਼ਬਦ ਨੂੰ ਗਾਇਨ ਕੀਤਾ, ਬੜੇ ਸੋਹਣੇ ਢੰਗ ਨਾਲ ਇਸ ਸ਼ਬਦ ਨੂੰ ਪੜਿਆ ਹੈ।
ਅਦਿਕ ਰੰਗ ਸੰਗਤ ਮੈਂ ਹੋਤ,
ਬੜੇ ਰੰਗ ਸਾਰੀ ਸੰਗਤ ਵਿਚ ਹੋ ਰਹੇ ਨੇ, ਆਨੰਦ ਹੀ ਆਨੰਦ ਵਰਤ ਰਿਹਾ ਹੈ।
ਘਰ ਘਰ ਪੰਗਤ ਆਨੰਦ ਉਦੋਤ,
ਪੰਗਤਾਂ ਰਲਾ ਰਲਾ ਕੇ ਬਹਿੰਦੇ ਨੇ ਸਿੱਖ, ਬੜਾ ਆਨੰਦ ਆਨੰਦ ਹੀ ਆਨੰਦ ਸ੍ਰੀ ਆਨੰਦਪੁਰ ਸਾਹਿਬ ਚ ਆਨੰਦ ਹੀ ਆਨੰਦ ਵਰਤ ਰਿਹਾ ਹੈ। ਬਹੁਤ ਸਾਰਾ ਧਨ ਖਰਚ ਕੇ ਕੜਾਹ ਪ੍ਰਸ਼ਾਦ ਦੀਆਂ ਖੁੱਲੀਆਂ ਦੇਗਾਂ ਤਿਆਰ ਕੀਤੀਆਂ ਜਾਂਦੀਆਂ ਨੇ।
ਗੁਰ ਅਰਦਾਸ ਉਚਰ ਤੇ ਸਵੇਰਾ,
ਸਤਿਗੁਰਾਂ ਦੇ ਚਰਨਾਂ ਵਿਚ ਅਰਦਾਸ ਕਰਦੇ ਨੇ, ਅਰਦਾਸ ਕਰਕੇ ਮਹਾਰਾਜ ਜੀ ਦੇ ਚਰਨਾਂ ਵਿਚ ਦੇਗ ਭੇਟ ਕਰਦੇ ਹਨ।
ਸਿੱਖ ਜੋੜ ਕਰ ਹੋਏ ਸਮੁਦਾਏ,
ਸਾਰੇ ਗੁਰਸਿੱਖ ਆਪਸ ਵਿਚ ਜੋੜ ਕੇ, ਜਿੱਥੇ ਜਿੱਥੇ ਕਿਸੇ ਦਾ ਦੀਵਾਨ ਸਜਦਾ ਫਿਰ ਉੱਥੇ ਜਦੋਂ ਸਮਾਪਤੀ ਹੁੰਦੀ ਹੈ ਦੀਵਾਨ ਦੀ, ਕੜਾਹ ਪ੍ਰਸ਼ਾਦ ਦੀ ਦੇਗ ਰੱਖ ਕੇ ਅਰਦਾਸ ਕਰਦੇ ਨੇ ਸਾਰੇ ਹੱਥ ਜੋੜ ਕੇ,
ਇੱਕ ਸਮ ਬਾਂਟ ਬਾਂਟ ਕਰ ਖਾਏ,
ਸਾਰਿਆਂ ਵਿਚ ਇੱਕ ਸਮ ਬਰਾਬਰ ਦੇਗ ਵੰਡੀ ਜਾਂਦੀ ਹੈ, ਇੱਕ ਸਮ ਬਰਾਬਰ ਦੇਗ ਦਾ ਸਾਰਿਆਂ ਵਿਚ ਵਰਤਾਰਾ ਦਿੱਤਾ ਜਾਂਦਾ ਹੈ। ਰਹਿਤਨਾਮਿਆਂ ਦੇ ਵੀ ਬਚਨ ਨੇ ਕਿ ਜਿਹੜਾ ਪ੍ਰਸ਼ਾਦ ਵਰਤਾਉਣ ਵਾਲਾ ਵਰਤਾਰਾ ਹੈ ਉਹ ਸਾਰਿਆਂ ਨੂੰ ਇੱਕ ਸਮਾਨ ਦੇਗ ਦੇਵੇ, ਇਹ ਨਹੀਂ ਕਿ ਕਿਸੇ ਨੂੰ ਘੱਟ ਕਿਸੇ ਨੂੰ ਬਹੁਤੀ। ਹਾਂ ਜੇ ਕੋਈ ਲੈਣ ਵਾਲਾ ਅੱਗੋਂ ਕਹੇ ਕਿ ਮੈਂ ਸੀਮਤ ਲੈਣੀ ਉਹ ਵੱਖਰੀ ਗੱਲ ਹੈ, ਪਰ ਵੰਡਣ ਵੇਲੇ ਜਿਹੜਾ ਵਰਤਾਵਾ ਉਹ ਆਪਣੀ ਬਿਰਤੀ ਵਿਚ ਦਵੈਸ਼ ਨਾ ਰੱਖੇ ਕਿ ਜਿਹੜੇ ਤਾਂ ਉਹਨੂੰ ਜਾਣਦੇ ਉਹਨਾਂ ਨੂੰ ਜ਼ਿਆਦਾ ਦੇਗ ਦਾ ਗੱਫਾ ਦੇਈ ਜਾਵੇ, ਜਿਨ੍ਹਾਂ ਨਾਲ ਉਹਦਾ ਵੈਰ ਵਿਰੋਧ ਆ ਉਹਨੂੰ ਦੇਵੇ ਹੀ ਨਾ, ਕੋਲੋ ਹੀ ਲੰਘ ਜੇ ਮੱਥਾ ਵਟਾ ਕੇ, ਐਸਾ ਨਾ ਹੋਵੇ। ਕਹਿੰਦੇ ਸਾਰੇ ਸਿੱਖ ਬਰਾਬਰ ਆਪਸ ਵਿਚ ਵੰਡ ਕੇ ਦੇਗ ਛਕਦੇ ਹਨ।
ਪੁਰਾਣ ਕੀ ਹੋਏ ਕਥਾ,
ਕਈ ਥਾਵਾਂ ਤੇ ਪੁਰਾਣਾ ਦੀ ਕਥਾ ਹੁੰਦੀ, ਪੁਰਾਣਾ ਦੀ ਕਥਾ ਦਾ ਮਤਲਬ ਕੀ ਹੈ ਕਿ ਪੁਰਾਣਾ ਦੇ ਵਿਚ ਜਿਹੜੇ ਜੰਗਾਂ ਯੁੱਧਾਂ ਦੇ ਪ੍ਰਸੰਗ ਨੇ, ਜੰਗ ਯੁੱਧਾਂ ਦੇ ਵੀਰ ਅਸੀਂ ਸੂਰਮਿਆਂ ਦੇ ਜਿਹੜੇ ਪ੍ਰਸੰਗ ਨੇ ਉਹਨਾਂ ਪ੍ਰਸੰਗਾਂ ਦੀ ਸੂਰਮਿਆਂ ਦੀ ਕਥਾ ਹੁੰਦੀ ਹੈ।
ਪ੍ਰਥਮ ਪਤਨ ਕੇ ਰਣ ਪੇ ਜਸਾ,
ਜਿਵੇਂ ਉਹ ਪਹਿਲਾਂ ਸੂਰਮੇ ਹੋਏ ਸਤਯੁਗ ਤ੍ਰੇਤੇ ਦੁਆਪਰ ਵਿਚ, ਉਹਨਾਂ ਸੂਰਮਿਆਂ ਦੇ ਜਿਹੜੇ ਪ੍ਰਸੰਗ ਨੇ ਕਿਵੇਂ ਕਿਵੇਂ ਉਹ ਲੜਦੇ ਰਹੇ, ਉਹਨਾਂ ਸੂਰਮਿਆਂ ਦੀਆਂ ਕਥਾਵਾਂ ਜਿਹੜੀਆਂ ਨੇ ਉਹ ਗੁਰੂ ਕੇ ਸਿੱਖ ਸੁਣਦੇ ਨੇ ਸੁਣਾਉਂਦੇ ਨੇ।
ਮਿਲੇ ਕਵੀ ਗਣ ਕਾਵਿ ਬਣਾਵੇ,
ਜਿਹੜੇ ਕਵੀ ਗਣ ਨੇ ਉਹ ਮਿਲ ਕੇ ਕਾਵਿ ਛੰਦ ਵਿਚ ਉਹਨਾਂ ਸਾਰੇ ਪੁਰਾਣਾਂ ਦੀ ਕਥਾ ਜਿਹੜੀ ਆ ਸੂਰਮਿਆਂ ਯੋਧਿਆਂ ਦੀ ਉਹ ਕਥਾ ਫਿਰ ਕਵੀ ਛਾਂਦਾਂ ਦੇ ਵਿਚ ਉਚਾਰਨ ਕਰਦੇ ਹਨ।
ਧਨ ਸਮਝਾਏ ਰੋਜ਼ ਕੋ ਪਾਵੇ,
ਅੱਜ ਮੈਂ ਕਵੀ ਕੋਇਰ ਆਇਆ ਸੀ ਪਰਸੋਂ ਦੀ ਕਥਾ ਵਿਚ ਮਹਾਰਾਜ ਜੀ ਦੇ ਚਰਨਾਂ ਚ, ਤੇ ਕਵੀ ਕੋਇਰ ਨੇ ਜਿਹੜਾ ਮਹਾਂਭਾਰਤ ਦਾ ਦਰੋਣ ਪਰਵ ਹੈ ਉਹਦਾ ਅਨੁਵਾਦ ਕੀਤਾ, ਦਰੋਣ ਪਰਬ ਦੇ ਵਿਚ ਜਿਥੇ ਯੋਧਿਆਂ ਦੀ ਗੱਲ ਆਈ ਉਹਨਾਂ ਦਾ ਅਨੁਵਾਦ ਕੀਤਾ ਹੈ। ਇਸ ਤਰ੍ਹਾਂ ਹੋਰ ਵੀ ਕਈ ਕਵੀਆਂ ਨੇ, ਕਵੀ ਟਹਿਕਣ ਕੰਕਣ ਹੋਣਾ ਨੇ ਮਹਾਭਾਰਤ ਦੇ ਕਈ ਪਰਵਾਂ ਦਾ ਅਨੁਵਾਦ ਕੀਤਾ, ਜਿਨ੍ਹਾਂ ਦੇ ਵਿਚ ਯੋਧਿਆਂ ਸੂਰਮਿਆਂ ਦੀਆਂ ਕਥਾਵਾਂ ਸਨ ਔਰ ਉਹਨਾਂ ਕਥਾਵਾਂ ਨੂੰ ਗੁਰੂ ਕੇ ਸਿੱਖ ਸੂਰਮੇ ਪੜ੍ਹਦੇ ਨੇ ਔਰ ਪੜ੍ਹ ਕੇ ਸੂਰਮਤਾਈ ਨੂੰ ਬੀਰਸੀ ਬਿਰਤੀ ਨੂੰ ਧਾਰਨ ਕਰਦੇ ਹਨ।
ਗੁਣੀ ਲੁਹਾਰ ਲੋਕ ਕਰਦੇ,
ਬੜੇ ਬੜੇ ਗੁਣੀ ਲੁਹਾਰ ਜਿਹੜੇ ਨੇ ਉਹ ਗੁਰੂ ਘਰ ਵਿਚ ਆ ਕੇ ਰਹਿੰਦੇ ਨੇ, ਕਾਰੀਗਰੀ ਕਰਦੇ ਨੇ। ਉਹ ਲੁਹਾਰ ਜਿਹੜੇ ਨੇ ਉਹ ਲੋਹਾ ਘੜਦੇ ਨੇ ਬੜੇ ਸੋਹਣੇ ਢੰਗ ਨਾਲ, ਬੜੇ ਬੜੇ ਅਜਾਇਬ ਬੜੇ ਬੜੇ ਸੁੰਦਰ ਸ਼ਸਤਰ ਲੋਹੇ ਦੇ ਉਹ ਬਣਾਉਂਦੇ ਨੇ। ਬੜਾ ਲੋਹਾ ਵੀ ਬਣਾਉਣ ਵਾਸਤੇ ਜਿਹੜਾ ਚੰਗਾ ਲੁਹਾਰ ਹੈ ਉਹ ਪਹਿਲਾਂ ਲੋਹਾ ਘੜਨ ਵਾਸਤੇ ਉਹਨੂੰ ਪਹਿਲਾਂ ਚੰਗੀ ਤਰ੍ਹਾਂ ਗਾਲਦਾ, ਉਹਦੀ ਸਾਰੀ ਮੈਲ ਕੱਢ ਕੇ ਜਦੋਂ ਪੂਰਾ ਸ਼ੁੱਧ ਹੋ ਜਾਂਦਾ ਤੇ ਪਹਿਲਾਂ ਮਾੜਾ ਮੂੰਹ ਲੋਹਾ ਹੁੰਦਾ, ਕੁੱਟਦਿਆਂ 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 ਜਦੋਂ ਥੋੜਾ ਜਿਹਾ ਰਹਿ ਜਾਂਦਾ ਫਿਰ ਉਹ ਬੜਾ ਕੀਮਤੀ ਹੋ ਜਾਂਦਾ ਲੋਹਾ। ਫਿਰ ਉਹਦੇ ਸ਼ਸਤਰ ਜਿਹੜੇ ਨੇ ਉਹ ਲੁਹਾਰ ਬਣਾਉਂਦੇ ਨੇ, ਬੜੇ ਬੜੇ ਅਜਾਇਬ ਸੋਹਣੇ ਸ਼ਸਤਰ ਬਣਾਉਂਦੇ ਹਨ।
ਤੋਮਰ ਤੀਰ ਤੁਪ ਕੇ ਤਰਵਾਰ,
ਬੰਦੂਕਾਂ ਬਣਾਉਂਦੇ ਨੇ, ਬਰਛੀਆਂ ਬਣਾਉਂਦੇ ਨੇ, ਤੀਰ ਬਣਾਉਂਦੇ ਨੇ, ਤਲਵਾਰਾਂ ਬਣਾਉਂਦੇ ਹਨ।
ਘਰ ਘਰ ਅਰਪਿਤ ਹੈ ਹਥਿਆਰ,
ਬੜੇ ਬੜੇ ਸੋਹਣੇ ਹਥਿਆਰ ਘੜ ਘੜ ਕੇ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਅਰਪਣ ਕਰਦੇ ਨੇ, ਭੇਟ ਕਰਦੇ ਨੇ।
ਜਿਤਕ ਜਗਤ ਮੈਂ ਗੁਣੀ ਜੇ ਨਾਨਾ,
ਔਰ ਇਸ ਪ੍ਰਕਾਰ ਨਾਲ ਜਿੰਨੇ ਜਗਤ ਵਿਚ ਗੁਣੀ ਨਾਨਾ ਪ੍ਰਕਾਰ ਦੇ ਗੁਣੀ ਲੋਕ ਹਨ,
ਨਿਜ ਨਿਜ ਵਿਦਿਆ ਕਰੇ ਮਾਨਾ,
ਸਾਰੇ ਆ ਕੇ ਆਪੋ ਆਪਣੀ ਵਿਦਿਆ ਦਾ ਪ੍ਰਗਟਾਵਾ ਕਰਦੇ ਨੇ ਗੁਰੂ ਦਰਬਾਰ ਵਿਚ।
ਅਰਪਣ ਕਰ ਕਰ ਗੁਰੂ ਰਿਝਾਵੇ,
ਸੋਹਣੀਆਂ ਸੋਹਣੀਆਂ ਵਸਤੂਆਂ ਆਪਣੀ ਵਿਦਿਆ ਅਨੁਸਾਰ ਬਣਾ ਕੇ ਭੇਟ ਕਰਕੇ ਗੁਰੂ ਸਾਹਿਬ ਨੂੰ ਰਜਾਉਂਦੇ ਹਨ।
ਮਨ ਭਾਵ ਤਨ ਕੋ ਪਾਵੇ,
ਮਨ ਭਾਉਂਦੀ ਮਾਇਆ ਉਹਨਾਂ ਨੂੰ ਗੁਰੂ ਚਰਨਾਂ ਚੋਂ ਪ੍ਰਾਪਤ ਹੁੰਦੀ ਹੈ।
ਸੁਣ ਜਸ ਦੂਰ ਦੂਰ ਤੇ ਆਏ,
ਗੁਰਾਂ ਦਾ ਜਸ ਸੁਣ ਕੇ ਦੂਰੋਂ ਦੂਰੋਂ ਬੜੇ ਬੜੇ ਵਿਦਿਆਵਾਨ ਗੁਣੀ ਜਿਹੜੇ ਲੋਕ ਨੇ, ਚਾਹੇ ਕੋਈ ਵਧੀਆ ਸ਼ਸਤਰ ਬਣਾਉਣੇ ਜਾਣਦਾ, ਚਾਹੇ ਕੋਈ ਵਧੀਆ ਬੰਦੂਕਾਂ ਕਮਾਨਾਂ, ਚਾਹੇ ਕੋਈ ਘੋੜਿਆਂ ਦੀਆਂ ਕਾਠੀਆਂ ਬਣਾਉਣੀਆਂ ਜਾਣਦਾ ਹੈ, ਕੱਪੜੇ ਵਸਤਰ ਸੀਵਣੇ ਜਾਣਦਾ, ਬੜੇ ਬੜੇ ਗੁਣੀ ਜਾ ਕੇ ਆ ਕੇ ਸ੍ਰੀ ਅਨੰਦਪੁਰ ਸਾਹਿਬ ਮਹਾਰਾਜ ਜੀ ਕੋਲ ਰਹਿੰਦੇ ਹਨ।
ਬਣੇ ਤਨਾੜਨ ਕੇਤ ਸਿਧਾਏ,
ਬੜੇ ਬੜੇ ਤਨਾੜ ਸ਼ਾਹੂਕਾਰ ਬਣ ਕੇ ਗੁਰੂ ਘਰੋਂ ਵਾਪਸ ਆਪਣੇ ਘਰਾਂ ਨੂੰ ਜਾਂਦੇ ਹਨ।
ਸਭ ਮਿਲ ਫਾਗਣ ਮਾਸ ਬਿਤਾਇਓ,
ਸਾਰਿਆਂ ਨੇ ਮਿਲ ਕੇ ਫਾਗਣ ਦਾ ਮਹੀਨਾ ਬਤੀਤ ਕੀਤਾ ਹੈ।
ਖੇਲਤ ਫਾਗੇ ਆਨੰਦ ਉਪਾਇਓ,
ਆਗ ਖੇਡਦੇ ਨੇ ਸਿੱਖ ਆਪਸ ਵਿਚ, ਬੜਾ ਆਨੰਦ ਵਧਾਉਂਦੇ ਨੇ, ਬੜੀਆਂ ਖੁਸ਼ੀਆਂ ਵਧਦੀਆਂ ਨੇ।
ਇਸ ਪ੍ਰਕਾਰ ਸਿੱਖ ਸੰਗਤ ਬਾਰ, ਚਾਚਰ ਖੇਲਤ ਮਿਲ ਮਿਲਦਾ,
ਇਸ ਪ੍ਰਕਾਰ ਨਾਲ ਸੰਗਤਾਂ ਆਪਸ ਵਿਚ ਮਿਲ ਕੇ ਚਾਚਰ ਖੇਡਦੇ ਨੇ, ਹੋਲੀ ਖੇਡਦੇ ਨੇ ਇਕ ਦੂਜੇ ਤੇ। ਅੱਜ ਵੀ ਆਨੰਦਪੁਰ ਸਾਹਿਬ ਚਲੇ ਜਾ ਹੋਲੇ ਮਹੱਲੇ ਵਾਲੇ ਦਿਨ, ਫੌਜਾਂ ਰੰਗ ਵਿਚ ਰੰਗੀਆਂ ਹੁੰਦੀਆਂ, ਗੁਲਾਬ ਦੀਆਂ ਮੁੱਠਾਂ ਭਰ ਕੇ ਇਕ ਦੂਜੇ ਤੇ ਸੁੱਟਦੇ ਨੇ, ਰੰਗੇ ਹੋਏ ਹੁੰਦੇ ਨੇ। ਕਹਿੰਦੇ ਇਸ ਪ੍ਰਕਾਰ ਨਾਲ ਚਾਚਰ ਖੇਡਦੇ ਸਿੱਖ ਆਪਸ ਵਿਚ ਮਿਲ ਕੇ,
ਦਰਸ਼ਨ ਦੇਣ ਹਿਤ ਗੁਰਪੂਰੇ,
ਦੀਵਾਨ ਸਜਾਇਆ ਮਹਾਰਾਜ ਜੀ ਨੇ ਹੋਲੇ ਮਹੱਲੇ ਵਾਲੇ ਦਿਨ, ਦਰਸ਼ਨ ਦੇਣ ਵਾਸਤੇ ਗੁਰੂ ਸਾਹਿਬ ਦੀ ਇੱਛਾ ਹੋਈ।
ਹੋਲੇ ਬਾਕਨ ਜੇ ਮੁਕਰੂਰੇ,
ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਆਗਿਆ ਕੀਤੀ, ਹੁਕਮ ਕੀਤਾ,
ਤੰਗ ਦਮਦਮਾ ਜਾ,
ਭਾਈ ਜਿਹੜਾ ਉੱਚਾ ਦਮਦਮਾ ਭਾਵ ਜਿੱਥੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਇੱਥੇ ਮਹਾਰਾਜ ਜੀ ਜੋੜ ਮੇਲਿਆਂ ਤੇ ਦੀਵਾਨ ਸਜਾਇਆ ਕਰਦੇ ਸੀ, ਸੰਗਤ ਬਹੁਤ ਹੁੰਦੀ ਸੀ, ਖੁੱਲੀ ਜਗ੍ਹਾ ਸੀ ਇੱਥੇ। ਮਹਾਰਾਜ ਜੀ ਨੇ ਹੁਕਮ ਕੀਤਾ ਕਿ ਉੱਚੇ ਦਮਦਮੇ ਤੇ ਭਾਈ ਦੀਵਾਨ ਸਜਾਇਆ ਜਾਵੇ।
ਰਚੋ ਫਰਸ਼ ਤੋਂ ਅਦਭੁਤਤਾ,
ਔਰ ਸੋਹਣੇ ਫਰਸ਼ ਉੱਥੇ ਜਾ ਕੇ ਰਚ ਦਿਓ, ਬਣਾ ਦਿਓ।
ਅਪਰ ਸਕਲੀ ਕੀ ਜੈ ਤਿਆਰੇ,
ਉਹ ਸਾਰੀਆਂ ਤਿਆਰੀਆਂ ਕਰ ਦਿੱਤੀਆਂ ਜਾਣ।
ਸਭ ਸੰਗਤ ਕੇ ਗਮਨੈ ਡੇਰੇ, ਸੁਧ ਦਰਸ਼ਨ ਕੀ ਕੈਸ ਮੇਰੇ।
ਮਹਾਰਾਜ ਜੀ ਨੇ ਕਹਿ ਦਿੱਤਾ ਕਿ ਸਾਰੀਆਂ ਸੰਗਤਾਂ ਦੇ ਡੇਰਿਆਂ ਵਿਚ ਸੁਨੇਹੇ ਭੇਜ ਦਿਓ ਕਿ ਜਿਨ੍ਹਾਂ ਜਿਨ੍ਹਾਂ ਮਾਈਆਂ ਭਾਈਆਂ ਨੇ ਦਰਸ਼ਨ ਕਰਨੇ ਨੇ ਸਾਰੇ ਉੱਚੇ ਦਮਦਮੇ ਤੇ ਹਾਜ਼ਰ ਹੋ ਜਾਣ, ਦਰਬਾਰ ਵਿਚ ਹਾਜ਼ਰ ਹੋ ਜਾਣ।
ਕਰੇ ਮੇਵੜਾ ਇਹ ਸਭ ਕਾ,
ਇਹ ਕੰਮ ਸਾਰਾ ਮੇਵੜੇ ਨੇ ਕਰਨਾ ਹੈ।
ਕੀਚੈ ਸਕਲ ਸਮਾਜ ਤਿਆਰ,
ਮੇਵੜਿਆਂ ਦੀ ਡਿਊਟੀ ਲਾਈ ਕਿ ਤੁਸੀਂ ਸਾਰਾ ਸਮਾਜ ਤਿਆਰ ਕਰੋ।
ਸੁਣ ਕਰ ਦਾਸ ਹੁਕਮ ਗੁਰ ਕੇਰੇ, गए दम दमे ऊच वडेरे।
सतगुरु सचे पातशाह जी दा हुक्म सुन के सेवादार दास जिथे हुक्म सी उच्चे दम दमे ते दीवान सजाउण दा उत्थे गए हन।
जो को आए सो तत्सिन करे,
और जो महाराज जी दी आग्या सी ओ तत्सिन सेवा संभाल कीती आ सिखां ने।
खेले फार सोज सब दरे,
फार खेडण वास्ते सारी सोज समगरी उत्थे अलता ते गुलाल आदक लिया के रख दिता है।
सब संगत को सुध तरोए,
गुरु साहब जी दे दीवान दे विच आउण वास्ते सारियां संगतां नूं खबर सुध पहुंच गई।
हे आनंद आए सब कोई,
सारियां दे अंदर भारी आनंद वरत गया है।
अपनी अपनी लीने अकोरे,
आपो अपनियां अकोरां लै के पिटावां लै के गुरु साहब दे चरणां च भेट करन लई।
हुण समाज खेलन कोरे,
खेडण वास्ते जो समाज लैके आए हन।
सीत पोशाक सकल गुर पैरे,
पातशाह ने अपने शरीर ते अज सफेद रंग दी पोशाक चिट्टे रंग दी पोशाक धारण कीती है।
अद्भुत दुत सब तन पर ठहरे,
सारे शरीर ते अद्भुत आभा अद्भुत शोभा शरीर दे उत्ते ठहरी महाराज जी दे उत्ते।
हीरे लगे जवाहर,
मोती हीरे जवाहरात दा शिंगार महाराज जी दे शरीर ते तन ते कीता होया है।
अलंकार पैरे दुतदा,
बड़े सोहने अलंकार गहने जिन्हां दी बड़ी सोहनी शोभा जाहर है प्रगट है, ओ गरीब बनवाज जी ने धारण कीते हन।
निकसे मंदर ते चल गाए,
और सतगुरु जी अपने मंदरा विचो महला चो बाहर निकले ने, चल के बाहर आए हन।
पाट नकीब बोले अगवाए,
अगे अगे पाट नकीब सतगुरु जी दा जस करदे आ रहे ने। दसवें पातशाह जी दे आमद बारे अगे अगे संगतां नूं सुचेत करदे आ रहे ने।
सिर पर चवल तुरत बड शोभा,
सतगुरु जी दे सीस उत्ते बड़ा सुंदर चवर झूलदा है।
सिख प्रभ प्रभा कौन ने लोभा,
ऐसी सोहनी प्रभा केड़ा है ऐसा जेड़ा दसवें पातशाह दे स्वरूप नूं वेखे ते उहदा मन लोभी ना हो जाए, उहदा मन लुभाए मान ना हो जाए।
मंद मंद ते को चल आए, जहां दम दमा उच सुआए।
सतगुरु जी ने आज अमृत वेले मुख वाक बख्शिया, उहदे विच वचन आया तेरे मुंद कटारे जेवड़ा, तेरे लोभी लोभ लुभाया। ऐसे सुंदर नेत्र महाराज जी दे के लोभी मेरे लोभी मन नूं लुभा लिया, किस तरह अर्थ कर दे महापुरख। कहंदे महाराज जी दे दर्शन ऐसे ने जिन्हां नूं वेख के सारिया दा मन लुभाए मान हो जांदा। सतगुरु दसवें पातशाह जी महाराज जी चल के जिथे उच्चे दमदमे ते साहब दा दीवान सजे है उथे चल के आए हन।
उपर चढ़े सुपान कनेरे,
पौड़ियां लगियां होईयां सन, पौड़ियां राही चढ़ के महाराज जी उत्ते आए हन।
पाछे गमनत सिख इस मेरे,
पिछे गुरु के प्यार वाले जेड़े सिख ने निकटवर्ती सिख ने ओ नाल हन।
स्वर्ण सिंघासन दात्यो रूरे,
सिंघासन ते सतगुरु जी बैठदे ने, सिंघासन सोने दा बनिया होया। स्वर्ण स्वर्ण नाम है सोने दा, सोने दा सिंघासन है जेदे ते दसवें पातशाह जी महाराज जी ने बैठना है।
ऊपर बैठ गए गुलपुरे,
बड़ा सोहना सोने दा सिंघासन, ओदे ते पूरे सतगुरु गुरु कलगीधर पातशाह जी महाराज जी आण के बैठे हन।
चमरदार पाछे होए खरे,
चमरदार महाराज जी दे सीस दे पिछले पासे खलोता है और अपने महाराज जी दे सीस उत्ते चवर चुला रहा है।
बार बार टोरन को करियो,
बार बार ओ चवर फेरदा महाराज जी दे सीस उत्ते चवर चलाउंदा है।
सिख मसंद समीपी आए,
बहुत सारे सिख मसंद महाराज जी दे कोल चल के आ गए।
ज्यों दिश बैठे बीच सो आए,
सारे पासे आके बैठ के बिच सोने दे सिंघासन दे उत्ते दसवें पातशाह गुरु गोबिंद सिंह साहब जी महाराज जी बैठे सोभ नीक हो रहे ने।
संगत ब्रिंदे आवने लागे,
संगत चल के सतगुरां दे चरणा विच आउण लगियां हन।
देतर दरस प्रभ लगे अनुरागे,
सब नू अनुरागी वेख के, प्रेमी वेख के, भावना नाल भरिया होया नू वेख के, सब नू दसवें पातशाह खुले दर्शन दार बख्श रहे ने।
अर्पण लगे अनेक अकोर,
अनेक प्रकार दियां अकोरां गुरु साहब दे चरणां च सिख भेट करदे हन।
बार बार बंदा कर जोर,
बार बार बारंबार सतगुरां दे चरणां विच वंदना करदे हथ जोड़ जोड़ के।
उन प्रभ पर गुलाल छिड़काए,
फिर सतगुरु जी दे उत्ते आके गुलाल भी छिड़कदे कई गुरसिख महाराज जी दियां खुशियां लेंदे ने।
अलता गन सुगंध मैं पाए,
बड़ी सुंदर अलता सुगंधी मिलाई हुई है।
आपस में सिख खेलन लागे,
इस तरह गुरसिख भी आपस विच खेडन लगे हन। होली कीनी संत सेव, प्रभ संगी मिल खेलन लाग। इस तरह कहंदे सिख आपस विच भी मिल के एक दूजे नाल फाग खेडदे हन।
रंग अनेकन मैं पत पागे,
अनेक रंगां दे नाल सारयां दे कपड़े रंगे होए ने, बस्तर रंगे होए ने।
कहूं कहां लग कोतक कने,
कितों तक वर्णन करिए के किन्नियां खुशियां, किन्ने आनंद, कितने कौतक श्री सतगुरु गुरु कलगी धर जी दे दरबार विच वरत रहे ने। ਉਹ ਕਥੇ ਨਹੀਂ ਜਾ ਸਕਦੇ, ਕਿੱਥੋਂ ਤੱਕ ਕਹੀਏ, ਕਿੱਥੋਂ ਤੱਕ ਵਰਣੀਏ।
ਹਿਰਦੇ ਆਨੰਦ ਬਿਲੰਦਾ ਸਨੈ,
ਸਾਰਿਆਂ ਦੇ ਹਿਰਦਿਆਂ ਵਿੱਚ ਬੜਾ ਭਾਰੀ ਆਨੰਦ ਹੈ, ਸਭ ਦੇ ਹਿਰਦਿਆਂ ਵਿੱਚ ਭਾਰੀ ਆਨੰਦ ਵਰਤ ਰਿਹਾ।
ਕਰੀ ਕਾਮਨਾ ਪੂਰਨ ਉਰ ਕੇ,
ਸਾਰਿਆਂ ਦੀਆਂ ਕਾਮਨਾਵਾਂ ਸਤਿਗੁਰਾਂ ਪੂਰਨ ਕੀਤੀਆਂ। ਕੋਈ ਐਸਾ ਨਹੀਂ ਜਿਹਦੀ ਕਾਮਨਾ ਪੂਰੀ ਨਾ ਹੋਈ ਹੋਵੇ, ਸਭ ਦੀਆਂ ਕਾਮਨਾਵਾਂ ਮਹਾਰਾਜ ਦਸ਼ਮੇਸ਼ ਜੀ ਨੇ ਪੂਰਨ ਕੀਤੀਆਂ ਹਨ।
ਜੋ ਜੋ ਚੈ ਤੋ ਟੇਗ ਗੁਰ ਕੇ,
ਜਿਹੜਾ ਜਿਹੜਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲੋਂ ਜੋ ਕੁਝ ਚਾਹੁੰਦਾ ਸੀ ਉਹ ਮਹਾਰਾਜ ਜੀ ਦੇ ਕੋਲੋਂ ਉਹਨਾਂ ਨੂੰ ਪ੍ਰਾਪਤ ਹੋਇਆ।
ਦਰਸ਼ਨ ਬਦਨ ਚੰਦ ਕੋ ਕਰੈ,
ਚੰਦਰਮਾ ਜੈਸਾ ਸੋਹਣਾ ਰੁੱਖ ਮੁਖੜਾ ਗੁਰੂ ਕਲਗੀ ਧਰ ਦਾ, ਚੰਨ ਵਰਗੇ ਸੋਹਣੇ ਮੁਖੜੇ ਦੇ ਦੀਦਾਰ। ਗੁਰੂ ਕੇ ਸਿੱਖ ਬੜੇ ਪਿਆਰ ਨਾਲ, ਬੜੀ ਭਾਵਨਾ ਤੇ ਅਦਬ ਤੇ ਸਤਿਕਾਰ ਨਾਲ ਕਰ ਰਹੇ ਨੇ।
ਬ੍ਰਿੰਦ ਚਕੋਰ ਤ੍ਰਿਪਤ ਨੈ ਦਰੈ,
ਸਿੱਖ ਤਾਂ ਚਕੋਰ ਹੀ ਬਣੇ ਹੋਏ ਨੇ। ਜਿਵੇਂ ਚੰਨ ਨੂੰ ਵੇਖ ਕੇ ਚਕੋਰ ਨਹੀਂ ਰਜਦਾ, ਏਦਾਂ ਚਕੋਰਾਂ ਵੱਤ ਬਣੇ ਹੋਏ ਸਿੱਖ ਗੁਰੂ ਰੂਪੀ ਚੰਦਰਮਾ ਨੂੰ ਵੇਖ ਵੇਖ ਇੱਕ ਟਕੀ ਲਾ ਕੇ ਦਰਸ਼ਨ ਕਰ ਕਰਕੇ ਬਲਿਹਾਰ 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 ਜਾ ਰਹੇ ਨੇ।
ਮੋਹਤ ਮਨ ਕੋ ਸੁੰਦਰ ਤਾਏ,
ਕਹਿ ਰਹੇ ਨੇ ਤੇਰੇ ਦਰਸ਼ਨ ਵਿੱਟੋ ਖੰਨੀਆਂ ਬੰਝਾਂ, ਤੇਰੇ ਨਾਮ ਵਿੱਟੋ ਕੁਰਬਾਨੋ। ਹੇ ਪ੍ਰਭੂ ਤੇਰੇ ਦਰਸ਼ਨਾਂ ਤੋਂ ਬਲਿਹਾਰ, ਤੇਰੇ ਨਾਮ ਤੋਂ ਕੁਰਬਾਨ, ਤੇਰੇ ਦਰਸ਼ਨ ਵਿੱਟੋ ਖੰਨੀਆਂ ਬੰਝਾਂ, ਤੇਰੇ ਨਾਮ ਵਿੱਟੋ ਕੁਰਬਾਨੋ। ਜਾਂ ਤੂੰ ਤਾਂ ਮੈਂ ਮਾਣ ਕੀਆ ਹੈ, ਕੁਝ ਬਿਨ ਕਿਹਾ ਮੇਰਾ ਮਾਣੋ। ਇਸ ਤਰ੍ਹਾਂ ਗੁਰੂ ਕੇ ਸਿੱਖ ਗੁਰੂ ਪਿਆਰ ਵਿਚ ਰੰਗੇ ਹੋਏ ਭਿੱਜੇ ਹੋਏ ਨੇ।
ਉਹ ਅਸਮੰਦ ਜਿਨੈ ਬਿਰਮਾਏ,
ਸਤਿਗੁਰੂ ਜੀ ਦਾ ਸਰੂਪ ਇਤਨਾ ਸੁੰਦਰ ਹੈ, ਮਨ ਨੂੰ ਮੋਹ ਲੈਣ ਵਾਲਾ। ਕਿਸਾ ਕਿਹੜਾ ਐਸਾ ਮੰਦ ਭਾਗਾ ਵਾਲਾ ਹੈ, ਕਹਿੰਦੇ ਕਿਹੜਾ ਐਸਾ ਮੰਦ ਹੈ ਜਿਹੜਾ ਸਤਿਗੁਰਾਂ ਦੇ ਦਰਸ਼ਨ ਕਰੇ ਤੇ ਮੋਹਿਤ ਨਾ ਹੋ ਜਾਏ, ਉਹਦਾ ਮਨ ਮੋਹਿਆ ਨਾ ਜਾਵੇ।
ਬੜੀ ਉਤਸ਼ਵ ਕਰ ਖੇਲਨ ਫਾਗ,
ਬੜਾ ਉਤਸ਼ਵ ਹੋ ਰਿਹਾ, ਫਾਗ ਖੇਡਿਆ ਜਾ ਰਿਹਾ ਹੈ।
ਵੇਖ ਬਦੇ ਸਿੱਖਣ ਅਨੁਰਾਗ,
ਵੇਖ ਵੇਖ ਕੇ ਗੁਰਸਿੱਖਾਂ ਦੇ ਹਿਰਦਿਆਂ ਵਿਚ ਅਨੁਰਾਗ ਵੱਧ ਰਿਹਾ, ਗੁਰਸਿੱਖਾਂ ਦੇ ਹਿਰਦੇ ਅਨੁਰਾਗ ਨਾਲ ਭਰ ਰਹੇ ਹਨ।
ਅੱਛੀ ਰੀਤ ਦਰਸ਼ਕੋ ਦੀਨ,
ਬੜੀ ਸੋਹਣੀ ਰੀਤ ਨਾਲ ਸਤਿਗੁਰੂ ਜੀ ਨੇ ਸਭ ਨੂੰ ਦਰਸ਼ਨ ਦਿੱਤੇ ਹਨ।
ਪੁਨੀ ਉੱਠ ਬੇ ਚਿਤ ਸਤਿਗੁਰ ਕੀਨ,
ਮਹਾਰਾਜ ਜੀ ਨੇ ਦਰਬਾਰ ਵਿਚੋਂ ਦੀਵਾਨ ਚੋਂ ਉੱਠਣ ਦਾ ਚਿਤ ਕੀਤਾ ਹੈ।
ਮੰਦਰ ਆਪਣੇ ਜਾਏ ਸੋ ਆਏ,
ਸਤਿਗੁਰੂ ਜੀ ਆਪਣਿਆਂ ਮੰਦਰਾਂ ਵਿਚ ਆਪਣਿਆਂ ਮਹਿਲਾਂ ਵਿਚ ਆਏ ਹਨ।
ਸਿਸ ਕੰਨ ਮੈਂ ਜਿਮ ਸੱਚ ਪ੍ਰਭ ਜਾਏ,
ਕਹਿੰਦੇ ਜੈਸੇ ਸੀਤ ਬੱਦਲਾਂ ਦੇ ਵਿਚ ਚੰਦਰਮਾ ਪ੍ਰਵੇਸ਼ ਕਰ ਜਾਂਦਾ ਹੈ ਨਾ, ਇਸ ਤਰ੍ਹਾਂ ਸਤਿਗੁਰੂ ਆਪਣੇ ਮਹਿਲਾਂ ਚ ਪ੍ਰਵੇਸ਼ ਕਰ ਗਏ ਹਨ।
ਸੰਗਤ ਗਈ ਸਕਲ ਨਿਜ ਡੇਰੇ,
ਸਾਰੀਆਂ ਸੰਗਤਾਂ ਆਪੋ ਆਪਣਿਆਂ ਡੇਰਿਆਂ ਤੇ ਵਾਪਸ ਚਲੀਆਂ ਗਈਆਂ।
ਗੁਣਗਨ ਵਰਣਨ ਕਰਤ ਵਡੇਰੇ,
ਔਰ ਗੁਣਗਨ ਵਰਣਨ ਕਰਤ ਵਡੇਰੇ, ਰਸਤੇ ਵਿਚ ਜਾਂਦਿਆਂ ਆਉਂਦਿਆਂ ਸਾਰੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਗੁਣ ਗਾਉਂਦਿਆਂ ਜਾ ਰਹੇ। ਹਰ ਪਾਸੇ ਗੁਰੂ ਸਾਹਿਬ ਜੀ ਦਾ ਗੁਣਗਾਨ ਹੋ ਰਿਹਾ। ਜਿੱਧਰ ਸੰਗਤ ਜਾਂਦੀ ਹੈ, ਜਿੱਧਰ ਸਿੱਖ ਜਾਂਦੇ ਨੇ, ਮਹਾਰਾਜ ਜੀ ਦੇ ਗੁਣ ਗਾਨ ਕਰਦੇ ਹਨ।
ਸਤਿਗੁਰ ਕਿਰਪਾ ਨਿਧਾਨ ਜੇ ਕਰਤੇ ਅਨੇਕ ਬਿਲਾਸ,
ਸਤਿਗੁਰੂ ਜੀ ਕਿਰਪਾ ਨਿਧਾਨ ਹਨ ਜਿਹੜੇ ਅਨੇਕ ਪ੍ਰਕਾਰ ਦੇ ਬਿਲਾਸ ਤੇ ਕੌਤਕ ਕਰ ਰਹੇ ਹਨ।
ਚਾਹਤ ਧਰਮ ਸਥਾਪਨੇ ਦੁਸ਼ਟਨ ਕਰਨ ਬਿਨਾਸ,
ਧਰਮ ਦੀ ਸਥਾਪਨਾ ਕਰਨਾ ਚਾਹੁੰਦੇ ਨੇ ਸਤਿਗੁਰੂ ਜੀ, ਔਰ ਦੁਸ਼ਟਾਂ ਦਾ ਦੋਖੀਆਂ ਦਾ ਨਾਸ ਕਰਨਾ ਚਾਹੁੰਦੇ ਨੇ। ਆਏ ਧਰਮ ਚਲਾਉਣ ਵਾਸਤੇ ਨੇ, ਸੰਤ ਉਭਾਰਨ ਵਾਸਤੇ ਨੇ, ਮਹਾਰਾਜ ਗਰੀਬ ਨਵਾਜ ਧਰਮ ਸਥਾਪਨ ਕਰ ਰਹੇ ਨੇ। ਮਹਾਰਾਜ ਦਸਵੇਂ ਪਾਤਸ਼ਾਹ ਗੁਰੂ ਕਲਗੀਧਰ ਦੀ ਸਿਫਤ ਸਲਾਘਾ ਅਗਲਿਆਂ ਪ੍ਰਸੰਗਾਂ ਵਿਚ ਆਪ ਜੀ ਸਰਵਣ ਕਰੋਗੇ।